ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਂਤ ਵਸਾਈ ਤਿਸਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲੈ ਹਰ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲੈ ਹਰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਹਿਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ ਵਿੱਚ ਜਿਸ ਨੂੰ ਸੱਚਖੰਡ ਹੋਣ ਦਾ ਸੁਭਾਗ ਪ੍ਰਾਪਤ ਹੈ, ਰੂਹਾਨੀਅਤ ਦੇ ਮਰਕਜ਼, ਮਨੁੱਖਤਾ ਦੇ ਅਲੰਬਰਦਾਰ ਪਰਬ੍ਰਹਮ ਪਰਮੇਸ਼ਵਰ ਦੀ ਆਵਾਜ਼ ਨੂੰ ਜ਼ਰੇ ਜ਼ਰੇ ਵਿੱਚ ਬੁਲੰਦ ਕਰਨ ਵਾਲਾ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਾਪਤ ਹੋਇਆ ਹੈ। ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ ਅਤੇ ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਮੁਬਾਰਕ ਹੁਕਮਨਾਮਾ ਸਾਹਿਬ ਦਾ ਪਾਠ ਆਪਣੇ ਸਰਵਣ ਕੀਤਾ ਹੈ। ਇਹਨਾਂ ਮਹਾਂਬੋਲਾਂ ਦੀ ਅੰਮ੍ਰਿਤ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਵਾਰੀ ਫਿਰ ਤੋਂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦੇ ਮੁਬਾਰਕ ਕਦਮਾਂ ਦੀ ਆਮਦ ਸਦਕਾ ਇਹ ਜੰਗਲ ਜੂ ਦਾ ਇਲਾਕਾ ਜੋ ਕਦੀ ਬੇਰੀਆਂ ਦੇ ਕੰਡਿਆਂ ਨਾਲ ਭਰਿਆ ਹੋਇਆ ਸੀ, ਇਸ ਵੇਲੇ ਸੱਚਖੰਡ ਦੇ ਰੂਪ ਵਿੱਚ ਬਿਰਾਜਮਾਨ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਇਹ ਬੋਲ ਪ੍ਰਾਪਤ ਹੋਏ ਨੇ। ਜੋ ਸੋਹੀ ਰਾਗ ਵਿੱਚ ਦਰਜ ਨੇ ਔਰ ਇਹ ਰਾਗ ਕਾਫੀ ਥਾਟ ਦਾ ਸੌੜਵ ਰਾਗ ਹੈ, ਛੇ ਸੁਰਾਂ ਦਾ ਰਾਗ ਹੈ ਅਤੇ ਇਸ ਵਿੱਚ ਤੈਵਤ ਵਰਜਿਤ ਹੈ। ਸੰਗੀਤਕਾਰ ਸਿਆਣੇ ਸਮਝਣ ਵਾਲੇ ਇਸ ਗੱਲ ਨੂੰ ਸਮਝਦੇ ਨੇ। ਇਸ ਪਾਵਨ ਸੋਹੀ ਰਾਗ ਵਿੱਚ ਸਤਿਗੁਰੂ ਜੀ ਨੇ ਦੂਸਰੇ ਘਰ ਵਿੱਚ ਸ਼ਬਦ ਦੇ ਗਾਣ ਦੀ ਤਾਕੀਦ ਕੀਤੀ ਹੈ। ਸਭ ਤੋਂ ਪਹਿਲੇ ਮੂਲ ਮੰਤਰ ਬਿਰਾਜਮਾਨ ਹੈ ਮੰਗਲਾਚਰਨ ਦੇ ਰੂਪ 'ਚ, ਕਿਉਂਕਿ ਇੱਥੇ ਇਹ ਪਾਵਨ ਸ਼ਬਦ ਜੋ ਚਾਰ ਪਦਿਆਂ ਦੇ ਰੂਪ 'ਚ ਹੈ ਪ੍ਰਾਰੰਭ ਹੁੰਦਾ ਹੈ। ਸ੍ਰੀ ਗੁਰੂ ਰਾਮਦਾਸ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਇਹ ਸ਼ਬਦ ਨੇ ਔਰ ਇਸ ਦੀ ਮਰਕਜ਼ੀ ਪੰਗਤੀ ਹੈ ਹਰ ਗੁਣ ਗਾਵਹੋ ਗਾਵਾਂ ਜੀਵਾਂ ਮੇਰੀ ਮਾਈ, ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ। ਬੜੇ ਮਹਾਂਬੋਲ ਸਾਹਿਬ ਜੀਆਂ ਨੇ ਆਖੇ ਨੇ, ਮੇਰੇ ਮਨ ਹਰ ਹਰ ਸ਼ਾਂਤ ਵਸਾਈ, ਤਿਸਨਾ ਅਗਨ ਬੁਝੀ ਖੇਨੰਤਰ, ਗੁਰ ਮਿਲਿਆ ਸਭ ਭੁੱਖ ਗਵਾਈ। ਇਸ ਵਿਚਾਰ ਨਾਲ ਸਾਰੇ ਸੰਪਰਦਾਇ ਗਿਆਨੀ ਸਹਿਮਤ ਹੁੰਦੇ ਨੇ ਕਿ ਸ਼ਬਦ ਦਾ ਮਰਕਜ਼ੀ ਭਾਵ ਕੇਂਦਰੀ ਪੰਗਤੀ ਰਹਾਓ ਵਾਲੀ ਪੰਗਤੀ ਵਿੱਚ ਆਉਂਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਭਾਈ, ਮੇਰੇ ਮਨ ਵਿੱਚ ਗੁਰੂ ਪਰਮੇਸ਼ਰ ਨੇ ਮਿਹਰ ਕਰਦਿਆਂ ਪੂਰਨ ਸ਼ਾਂਤੀ ਬਣਾ ਦਿੱਤੀ ਹੈ, ਸੁੱਖ ਬਣਾ ਦਿੱਤਾ। ਇਹ ਬੜਾ ਮਹਾਨ ਨੁਕਤਾ ਹੈ। ਜੇ ਮਨੁੱਖ ਦੇ ਕੋਲ ਸਭ ਕੁਝ ਹੋਵੇ, ਦੁਨੀਆਂ ਦੇ ਤਮਾਮ ਪਦਾਰਥ ਉਸਦੇ ਘਰ ਵਿੱਚ ਹੋਵਣ, ਗਿਆਨ ਵਿਗਿਆਨ ਦੀ ਵੱਡੀ ਸੂਝ ਸਮਝ ਰੱਖਦਾ ਹੋਵੇ, ਸੰਸਾਰ 'ਤੇ ਵੱਡਾ ਮਾਣ ਸਨਮਾਨ ਵੀ ਉਸਦਾ ਹੋਵੇ, ਪਰ ਹਿਰਦਾ ਜੇ ਸ਼ਾਂਤ ਨਹੀਂ ਹੈ ਤਾਂ ਐਸੇ ਮਨੁੱਖ ਨੂੰ ਤੜਪਦੇ ਹੋਏ ਦੇਖਿਆ ਜਾ ਸਕਦਾ। ਸਹੀ ਮੌਕੇ, ਸਹੀ ਸਮੇਂ, ਉਹ ਸਹੀ ਬੋਲ ਵੀ ਆਪਣੀ ਜ਼ਬਾਨ ਤੋਂ ਨਹੀਂ ਆਖ ਸਕਦਾ ਜੇ ਉਸਦਾ ਹਿਰਦਾ ਤਪਿਆ ਹੋਇਆ ਹੋਵੇ, ਸ਼ਾਂਤ ਨਾ ਹੋਵੇ। ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ, ਜੇ ਸਹਿਜ ਕੋਲ ਨਾ ਹੋਵੇ ਫਿਰ ਬਿਲਕੁਲ ਇਸ ਤਰ੍ਹਾਂ ਦਾ ਹੈ ਜੈਸੇ ਇੱਕ ਵਾਹੀਕਲ ਬੜੀ ਸਪੀਡ ਨਾਲ ਚੱਲ ਸਕਦਾ ਹੋਵੇ ਪਰ ਉਸ ਵਾਹੀਕਲ ਦੀ ਬ੍ਰੇਕ ਨਾ ਹੋਵੇ ਤਾਂ ਕੀ ਹੋਵੇਗਾ। ਜਿਤਨੇ ਲੋਕ ਉਸ ਵਿੱਚ ਚੱਲ ਰਹੇ ਹਨ ਉਹਨਾਂ ਸਾਰਿਆਂ ਦੀ ਮੌਤ ਦਾ ਕਾਰਨ ਬਣ ਸਕਦਾ ਜੇ ਉਸ ਵਿੱਚ ਬ੍ਰੇਕ ਨਾ ਹੋਵੇ, ਬ੍ਰੇਕ ਫੇਲ ਹੋ ਜਾਏ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜਦੋਂ ਵੱਡੇ ਵੱਡੇ ਸਿੰਘਾਸਣ 'ਤੇ ਬੈਠੇ ਹੋਏ ਲੋਕਾਂ ਦਾ ਹਿਰਦਾ ਸ਼ਾਂਤੀ ਤੋਂ ਵਾਂਝਾ ਹੋ ਜਾਂਦਾ ਹੈ, ਫਿਰ ਉਹਨਾਂ ਦੁਆਰਾ ਲਏ ਹੋਏ ਫੈਸਲੇ ਬੜੀ ਦਫ਼ਾ ਕੌਮੀ ਨੁਕਸਾਨ ਕਰ ਜਾਂਦੇ, ਦੇਸ਼ ਦਾ ਨੁਕਸਾਨ ਕਰਦੇ ਨੇ। ਕਿਉਂਕਿ ਮਨੁੱਖ ਨੇ ਤਾਂ ਥੋੜ੍ਹੇ ਸਮੇਂ ਲਈ ਹੀ ਸੰਸਾਰ 'ਤੇ ਰਹਿਣਾ ਹੁੰਦਾ ਹੈ, ਪਰ ਉਸਦੇ ਜਲਦਬਾਜ਼ੀ ਦੇ ਕੀਤੇ ਹੋਏ ਫੈਸਲੇ, ਜਿੰਨਾ ਚਿਰ ਸੰਸਾਰ ਰਹਿੰਦਾ ਹੈ ਮਨੁੱਖਤਾ ਲਈ ਸੰਤਾਪ ਬਣੇ ਰਹਿੰਦੇ, ਔਰ ਉਸ ਲਈ ਆਪਣੇ ਲਈ ਵੀ ਅਪਮਾਨ ਦਾ ਕਾਰਨ ਬਣੇ ਰਹਿੰਦੇ ਹਨ। ਜੈਸੇ ਮੈਂ ਅਰਜ਼ ਕਰਾਂ, ਨਾਮ ਤਾਂ ਲਿਆ ਜਾਂਦਾ ਹੈ ਪ੍ਰਹਿਲਾਦ ਜੀ ਦਾ ਵੀ, ਪਰ ਬੜੀ ਸ਼ਰਧਾ ਨਾਲ ਲਿਆ ਜਾਂਦਾ। ਪ੍ਰਹਿਲਾਦ ਜੀ ਦੇ ਗੁਣ ਗਾਏ ਜਾਂਦੇ ਹਨ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਉਪਮਾ ਕਰਦੇ ਨੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਭਾਵੇਂ ਨਾਮ ਹਰਨਾਖਸ ਦਾ ਵੀ ਮੌਜੂਦ ਹੈ ਪਰ ਉਸਨੂੰ ਦੁਸ਼ਟ ਕਰਕੇ ਯਾਦ ਕੀਤਾ ਜਾਂਦਾ, ਉਸਨੂੰ ਭੈੜੇ ਮਨੁੱਖ ਵਜੋਂ ਯਾਦ ਕੀਤਾ ਜਾਂਦਾ। ਇਤਿਹਾਸ ਵਿੱਚ ਨਾਮ ਹਿਟਲਰ ਦਾ ਵੀ ਹੈਗਾ ਹੈ ਪਰ ਹਿਰਦੇ ਵਿੱਚ ਸ਼ਾਂਤੀ ਨਾ ਹੋਣ ਕਰਕੇ ਹਿਟਲਰ ਨੂੰ ਸੰਸਾਰ ਕਾਤਲ ਦੇ ਤੌਰ 'ਤੇ ਜਾਣਦਾ। ਅਤੇ ਛੋਟਾ ਵੱਡਾ ਕਾਤਲ ਨਹੀਂ ਹੈ, 2 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਉਸਦੇ ਦੇਸ਼ ਨੇ ਵੀ ਉਸਦੀ ਨਾਗਰਿਕਤਾ ਮਰਨ ਤੋਂ ਵੀ ਬਾਅਦ ਖਤਮ ਕਰ ਦਿੱਤੀ, ਬਈ ਇਹੋ ਜਿਹੇ ਬੰਦੇ ਦਾ ਨਾਮ ਸਾਡੇ ਦੇਸ਼ ਵਿੱਚ ਨਹੀਂ ਰਹਿਣਾ ਚਾਹੀਦਾ। 2.5 ਕਰੋੜ ਬੰਦਿਆਂ ਦਾ ਕਾਤਲ ਮੌਸੇ ਤੁੰਗ ਹੈ, ਚਾਈਨਾ ਵਿੱਚ ਕ੍ਰਾਂਤੀ ਲਿਆਂਦੀ ਉਸਨੇ। ਮੈਂ ਅਰਜ਼ ਕਰਾਂ, ਨਾਮ ਤਾਂ ਮੌਜੂਦ ਹੈ ਪਰ ਉਸਦਾ ਨਾਮ ਇੱਕ ਖਲਨਾਇਕ ਦੀ ਤਰ੍ਹਾਂ ਹੈਗਾ। ਸੰਸਾਰ ਅਪਮਾਨਜਨਕ ਢੰਗ ਨਾਲ ਉਹਨਾਂ ਦਾ ਨਾਮ ਲੈਂਦਾ ਹੈ, ਉਹ ਸੰਸਾਰ ਲਈ ਬਹੁਤ ਵੱਡੇ ਸੁੱਖ ਦਾ ਵੀ ਬਾਇਸ ਬਣ ਸਕਦੇ ਸੀ ਜੇ ਹਿਰਦਾ ਸ਼ਾਂਤ ਬਣਿਆ ਰਹਿੰਦਾ, ਸਕੂਨ ਪ੍ਰਾਪਤ ਹੋਇਆ ਰਹਿੰਦਾ। ਤਾਂ ਸੰਸਾਰ ਜਿਤਨੀ ਵੱਡੀ ਉਹਨਾਂ ਕੋਲ ਸ਼ਕਤੀ ਸੀ, ਸਮਰੱਥਾ ਸੀ, ਉਸ ਨਾਲ ਲਏ ਹੋਏ ਫੈਸਲਿਆਂ ਦਾ ਵੱਡਾ ਲਾਭ ਪ੍ਰਾਪਤ ਕਰ ਸਕਦਾ ਸੀ, ਪਰ ਚੂਕੇ ਸ਼ਾਂਤੀ ਹਿਰਦੇ 'ਚ ਨਾ ਹੋਣ ਕਰਕੇ ਉਹਨਾਂ ਨੇ ਸੰਸਾਰ 'ਤੇ ਦੁੱਖ ਦਾ ਹੀ ਬੀਜ ਪਾਇਆ। ਜਿਨ੍ਹਾਂ ਦੇ ਹਿਰਦੇ ਵਿੱਚ ਸ਼ਾਂਤੀ ਹੈ, ਸਕੂਨ ਹੈ, ਉਹਨਾਂ ਨੂੰ ਸੰਸਾਰ ਯਾਦ ਕਰਦਾ ਹੈ। ਜੈਸੇ ਰਾਜਾ ਜਨਕ ਹੈ, ਭਗਤ ਵੱਡਾ ਰਾਜਾ ਜਨਕ ਹੈ, ਵੱਡਾ ਰਾਜਾ ਤੇ ਹੈ ਜਨਕ, ਪਰ ਨਾਲ ਵੱਡਾ ਭਗਤ ਵੀ ਹੈਗਾ ਹੈ, ਸਜਦਾ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਪਦਾਰਥ ਬਹੁਤ ਨੇ, ਅੰਬਾਰ ਲੱਗੇ ਹੋਏ ਨੇ, ਪਰ ਨਾਲ ਮਨ ਪਰਮਾਤਮਾ ਵੱਲ ਚੱਲਿਆ ਹੋਇਆ, ਪਰਮਾਤਮਾ ਨਾਲ ਜੁੜਿਆ ਹੋਇਆ। ਇਸੇ ਤਰ੍ਹਾਂ ਹੋਰ ਰਾਜੇ ਵੀ ਮਿਲ ਜਾਣਗੇ, ਜੈਸੇ ਇਸਲਾਮ ਜਗਤ ਵਿੱਚ ਨੌਸ਼ੇਰਵਾਨੇ ਆਦਲ ਦਾ ਨਾਮ ਹੈ, ਲਖਨਊ ਦੇ ਨਵਾਬ ਦੌਲਾ ਸ਼ਾਹ ਦਾ ਨਾਮ ਹੈ। ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਸਿੱਖ ਜਗਤ ਵਿੱਚ ਇੱਕ ਸ਼ਹਿਨਸ਼ਾਹ ਹੋਇਆ ਹੈ, ਇੱਕ ਰਾਜਾ ਹੋਇਆ ਹੈ, ਜਿਸ ਨੇ 50 ਸਾਲ ਜ਼ਿੰਦਗੀ ਦੇ ਰਾਜ ਕੀਤਾ ਹੈ। ਉਸ ਦੇ ਰਾਜ ਵਿੱਚ ਇੱਕ ਵੀ ਮਨੁੱਖ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਗਿਆ, ਅਤੇ ਉਸ ਰਾਜੇ ਦਾ ਨਾਮ ਹੈ ਮਹਾਰਾਜਾ ਰਣਜੀਤ ਸਿੰਘ। ਇਹ ਜਿਹੜਾ ਸ੍ਰੀ ਦਰਬਾਰ ਸਾਹਿਬ ਜੀ ਨੂੰ ਸੋਨੇ ਨਾਲ ਮੜਨ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ, ਇਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪ੍ਰਾਪਤ ਹੋਇਆ। ਸੋਨਾ ਹੈ ਕੋਲ, ਪਰ ਭੇਟਾ ਕਰਨਾ ਹੈ ਸ੍ਰੀ ਦਰਬਾਰ ਸਾਹਿਬ ਵਿਖੇ। ਅੱਜ ਤਾਂ ਮੈਂ ਬਹੁਤ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਦਾ ਹਾਂ, ਬਈ ਗੋਲਕ ਵਿੱਚ ਮਾਇਆ ਪਾਉਣ ਦੀ ਲੋੜ ਨਹੀਂ, ਨਾ ਪਾਇਆ ਕਰੋ ਮਾਇਆ। ਕਿਉਂ ਸੋਨਾ ਗੁਰਦੁਆਰੇ ਦੇ ਗੁੰਬਦਾਂ 'ਤੇ ਲਾ ਰਹੇ ਹੋ? ਮੈਂ ਅਰਜ਼ ਕਰਾਂ, ਪਤਾ ਨਹੀਂ ਇਹਨਾਂ ਦੀ ਮਤ ਦਾ ਦਿਵਾਲਾ ਹੀ ਨਿਕਲ ਗਿਆ। ਸੋਨਾ ਹੀਰੇ ਤਾਂ ਕਿਧਰੇ ਰਹਿ ਗਏ, ਸਿੱਖ ਦੀ ਸ਼ਰਧਾ, ਸਿੱਖ ਦੀ ਅਕੀਦਤ ਬਾਬੇ ਦੀਪ ਸਿੰਘ ਜੀਆਂ ਦੀ ਤਰ੍ਹਾਂ ਆਪਣਾ ਸੀਸ ਵੀ ਲਾ ਦਿੰਦੀ ਹੈ, ਜੇ ਉਹਨਾਂ ਕੋਲ ਸੀਸ ਹੈਗਾ। ਆਪਣਾ ਸਭ ਕੁਝ ਸਿੱਖ ਭੇਟਾ ਕਰ ਦਿੰਦਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਫਿਰ ਕੋਈ ਇਹ ਵੀ ਕਹਿ ਸਕਦਾ ਬਈ ਇੱਥੇ ਸੇਵਾ ਕਰਨ ਦੀ ਵੀ ਲੋੜ ਕੋਈ ਨਹੀਂ? ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਜਿਨ੍ਹਾਂ ਨੇ ਪ੍ਰੇਮ ਨਾਲ ਕੀਤੀ ਹੈ, ਉਹਨਾਂ ਦੇ ਅਨੇਕਾਂ ਰੋਗ ਅਤੇ ਸੋਗ ਇੱਥੇ ਸਮਾਪਤ ਹੋ ਗਏ। ਮੈਂ ਅਰਜ਼ ਕਰਨਾ ਚਾਹੁੰਦਾ, ਪਰ ਇਹੋ ਜਿਹੀਆਂ ਗੱਲਾਂ ਕੌਣ ਕਰਦੇ ਨੇ ਜਿਨ੍ਹਾਂ ਦਾ ਹਿਰਦਾ ਅਸ਼ਾਂਤ ਹੈਗਾ ਹੈ, ਸ਼ਾਂਤ ਨਹੀਂ ਹੈਗਾ? ਉਹਨਾਂ ਨੂੰ ਇਹ ਵੀ ਕਹਿੰਦੇ ਸੁਣਿਆ ਜਾਂਦਾ ਬਈ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਵੀ ਕੀ ਲੋੜ ਹੈਗੀ? ਪਤਾ ਨਹੀਂ ਉਹ ਕਿਸ ਸੰਸਥਾ ਤੋਂ ਪ੍ਰੇਰਿਤ ਨੇ, ਕੌਣ ਉਹਨਾਂ ਦੇ ਪਿੱਛੇ ਹੈ, ਪਰ ਉਹਨਾਂ ਦਾ ਹਿਰਦਾ ਅਸ਼ਾਂਤੀ ਤੱਕ ਪਹੁੰਚਿਆ ਹੋਇਆ ਹੈ, ਸ਼ਾਂਤੀ ਨਹੀਂ ਰਹਿ ਸਕੀ, ਹਿਰਦੇ ਵਿੱਚ ਸਕੂਨ ਨਹੀਂ ਰਿਹਾ। ਕਿਉਂਕਿ ਜਿਹੜੀ ਲੱਕੜ ਆਪ ਸੜਦੀ ਪਈ ਹੈ, ਉਹ ਦੂਜੇ ਦੇ ਸਿਰ 'ਤੇ ਛਾਂ ਨਹੀਂ ਕਰ ਸਕਦੀ। ਦੂਜੇ ਦੇ ਸਿਰ 'ਤੇ ਉਹੀ ਲਗਰਾਂ ਸ਼ਾਖਾਵਾਂ ਸੜਦੀ ਹੋਈ ਧੁੱਪ ਤੋਂ ਬਚਾਅ ਕਰਦਿਆਂ ਛਾਂ ਕਰ ਸਕਦੀਆਂ ਨੇ, ਜਿਹੜੀਆਂ ਆਪ ਹਰੀਆਂ ਭਰੀਆਂ, ਜਿਨ੍ਹਾਂ ਕੋਲ ਹਰਿਆਲੀ ਹੈ, ਖੁਸ਼ਹਾਲੀ ਹੈ, ਉਹ ਸੂਰਜ ਦੀ ਗਰਮੀ ਤੋਂ ਨਿਜਾਤ ਦਿਵਾ ਸਕਦੀਆਂ ਨੇ। ਪਰ ਜਿਹੜੀ ਲੱਕੜ ਆਪ ਹੀ ਸੜਦੀ ਪਈ ਹੈ, ਉਸ ਤੋਂ ਛਾਇਆ, ਫੁੱਲਾਂ, ਹਰਿਆਲੀ ਅਤੇ ਫਲਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਮੇਰੇ ਸਾਹਿਬ ਜੀ ਨੇ ਇਹ ਮਹਾਂਬੋਲ ਆਖੇ ਨੇ, ਪਰਮਾਤਮਾ ਨੇ ਨਜ਼ਰੇ ਇਨਾਇਤ ਕਰਦਿਆਂ, ਗੁਰੂ ਨੇ ਮਿਹਰ ਕਰਦਿਆਂ ਮੇਰੇ ਮਨ ਵਿੱਚ ਸ਼ਾਂਤੀ ਬਣਾ ਦਿੱਤੀ। ਹੁਣ ਸ਼ਾਂਤ ਹਿਰਦੇ ਦਾ ਹਰ ਫੈਸਲਾ ਬੜਾ ਸਕੂਨ ਵਾਲਾ ਹੋਵੇ। ਵੈਸੇ ਸਿੰਪਲ ਜਿਹੀ ਗੱਲ ਹੈ, ਮੈਂ ਅਰਜ਼ ਕਰਾਂ, ਜੋ ਕੁਝ ਆਪਣੇ ਕੋਲ ਹੋਵੇਗਾ ਉਹੀ ਦੂਜੇ ਨੂੰ ਦਿੱਤਾ ਜਾ ਸਕਦਾ, ਜੋ ਮੇਰੇ ਕੋਲ ਨਾ ਹੋਵੇਗਾ ਉਹ ਮੈਂ ਦੂਜੇ ਨਾਲ ਸਾਂਝਾ ਕਿਵੇਂ ਕਰ ਸਕਦਾ? ਮਹਾਰਾਜ ਜੀ ਨੇ ਬੋਲ ਵੀ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ ਨੇ ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜਿਨ੍ਹਾਂ ਦੇ ਆਕਾ, ਮਾਲਕ, ਕਮਾਂਡਰ ਆਪ ਹੀ ਸਕੂਨ ਤੋਂ ਭੁੱਖ ਨੰਗ ਵਿੱਚ ਹੈਗੇ, ਆਪ ਹੀ ਹਿਰਦਾ ਸ਼ਾਂਤ ਹੋਇਆ ਹੋਇਆ, ऐसा उदा सेवक कितों सुकून दा पदार्थ खा के तृप्त हो सकता, दुनिया दे पदार्थ कितों मंग सकता है, प्राप्त कर सकता है। क्योंकि जे साहेब के घर वत होवै सा नफरे हाथ आवै अणहोंदी कितों पाए। जे मालक दे घर विच ही नहीं हैगा ते फिर नफर नौकर नूं कितों प्राप्त होना। रूहे जमीन ते अगर कोई शांति वाला घर दिखाई पैंदा है जिथे सिवाए सुकून दे सिवाए शांति दे होर कुछ दिखाई नहीं पैंदा, सहज जिथे वरतदी है वो घर श्री गुरु रामदास महाराज जी का घर है। ये उच्चा घर है, हरख अनंत सोग नहीं बिया, ये उच्चा मुरातबा है, पदवी है। हरख अनंत, अनंत हरख का मतलब ये है बई जिथे खुशियां खेड़िया प्रसन्नता का कोई पारावार नहीं हैगा, बई कितना खेड़ा हैगा। सड़दी हुई लोह ते बैठ के भी साहिब मुस्कुरा रहे। गुरु कलगीधर पातशाह जी दियां नज़रां दे सामने उन्हां दे लखते जिगर चमकौर दी सरजमीन ते परमात्मा नूं सजदा करदिया होया शहादत प्राप्त कर रहे ने, ते गुरु गोबिंद सिंह महाराज फिर भी मुस्कुराउंदे पए। ये महान बरकत गुरु नानक देव जी दे घर विच है। हरख अनंत सोग नहीं बिया, सो कर गुरु नानक को दिया। ये मुरातबा, ये पदवी, ये पारब्रह्म परमेश्वर ने गुरु नानक नूं प्रदान की। उन्होंने कोल हैगी है ते वो अगों सारे जगत नूं प्रदान करदे पए। मजाल है किधरे उन्हां दा हिरदा अशांत देखिया गया हो, ऐ दूर नहीं हैगा, बहुता नाल ही हैगा पंजा साहिब। हुण इह गल वक्खरी है बई कुछ फॉरमैलिटियां ने मुल्क दी वंड करके वीज़ा आदक प्राप्त करना पैंदा है, वरना मीलां दी कोई दूरी नहीं हैगी, थोड़ी देर च ही पहुँच सकदा बंदा। उत्थे इक नाम बड़ा वड्डा है, वली कंधारी, कंधार दा वली अखवाला, पर हिरदा इतना अशांत है। भाई मरदाना जी दे होठ भी सुकदे पए, कंठ चों बोल भी औखे निकल रहे ने, पर वो अशांत मनुख दो घुट पानी देण वास्ते भी तैयार नहीं है। श्री गुरु नानक देव महाराज जी दे चरण कमलां च भाई जी ने प्रार्थना की, आख्या अहो वै बाबा असां को पानी पिलाएं, डाढ़ी प्यास लगी है। जन्म साखी दे बोल। महाराज ने कहा वै मरदानिया जो चिंता ना करें, जिस करतार प्यास बनाई आहे ना उस करतार पानी भी बनाया है। पानी मिल जाएगा, साड़ियां लोड़ां जद होंदियां ने कई दफा असी काले पै जा, जद काले पैंदे आ फिर सारा ही काम खराब हो जा। कुछ बोलण तो पहले सहज होवे, कुछ कहण तो पहले सहज होवे, वरना कई वारी मैं देख के हैरान होंदा। जिन्हां वास्ते बड़े सिख, बड़े सेवक, सहयोगी जख्मी हो जाते हैं, उन्हां दी सुरक्षा करदिया करदे, उन्हां दी सहायता करदिया करदिया, उन्हां दा मान सन्मान कायम रखदिया, ते अगले उन्हां नूं ही डांटण लग पैंदे ने, नाराज होण लग पैंदे, उन्हां ते ही अपना नज़ला झाड़ देंदे ने। कारण की है? पदवी भावें वड्डी है पर सहज कोल नहीं है। बाणी दे बोल ने सहज नाल फैसला करना। एक आलम दे दो बोल मेरे ख्याल च आए, वो कहंदे जिंदगी में मेरी ऐसी भी घड़ी आई, लम्हों ने खता की और सदियों ने सजा पाई। काल विच लए हुए फैसले, लम्हों विच लए हुए फैसले ਕਈ ਦਫ਼ਾ ਸਦੀਆਂ ਤੱਕ ਸੰਤਾਪ ਦਾ ਕਾਰਨ ਬਣਦੇ ਨੇ, ਬੇਅਦਬੀ ਦਾ ਕਾਰਨ ਬਣਦੇ ਨੇ। ਕਰਨਾ ਇਹ ਹੈ, ਕੁਛ ਵੀ ਲੋੜ ਹੋਵੇ ਕਾਹਲੇ ਨਹੀਂ ਪੈਣੇ, ਇਸ ਮੰਤਰ ਨੂੰ ਯਾਦ ਰੱਖਣਾ, ਇਹ ਨੁਕਤਾ ਯਾਦ ਰੱਖਣਾ ਹੈ, ਅਤੇ ਜੋ ਕੁਛ ਕਹਿਣਾ ਸੋ ਪ੍ਰਭ ਜੀ ਪਾਸ। ਗੁਰੂ ਚਰਨਾਂ 'ਚ ਪ੍ਰਾਰਥਨਾ ਕਰਨੀ ਹੈ। ਇਤਨਾ ਮਿਲਦਾ ਹੈ ਗੁਰੂ ਚਰਨਾਂ ਵਿੱਚ ਕਿ ਸੰਸਾਰ ਦੇ ਪਦਾਰਥਾਂ ਦੇ ਵੀ ਅੰਬਾਰ ਲੱਗ ਜਾਂਦੇ, ਮਾਣ ਸਨਮਾਨ ਦਾ ਵੀ ਘਾਟਾ ਨਹੀਂ ਰਹਿ ਜਾਂਦਾ। ਕਿਤਨੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ। ਭਾਈ ਮਰਦਾਨਾ ਜੀ ਨੇ ਵੀ ਪੂਰਨੇ ਪਾਏ ਹਨ, ਗੁਰੂ ਨਾਨਕ ਦੇਵ ਜੀ ਦੇ ਪੂਰਨੇ ਤਾਂ ਹੈ ਹੀ ਨੇ। ਭਾਈ ਮਰਦਾਨਾ ਜੀ ਨੇ ਵੀ ਸਾਨੂੰ ਸਿਖਾਇਆ ਬਈ ਜੋ ਮੰਗਣਾ ਹੋਵੇ ਨਾ, ਉਹ ਚੀਜ਼ ਭਾਵੇਂ ਕਿਤਨੀ ਦੁਰਲੱਭ ਹੋਵੇ ਅਤੇ ਭਾਵੇਂ ਕਿਤਨੀ ਸੁਲਭ ਹੋਵੇ, ਉਹ ਮੰਗਣੀ ਆਪਣੇ ਗੁਰੂ ਕੋਲੋਂ ਹੀ ਹੈ। ਪਾਣੀ ਵੀ ਸਤਿਗੁਰੂ ਜੀ ਕੋਲੋਂ ਹੀ ਮੰਗਿਆ, ਮਹਾਰਾਜ ਅਸਾਂ ਕੋ ਡਾਢੀ ਪਿਆਸ ਲੱਗੀ ਆ, ਭਲਾ ਪਾਣੀ ਚਾਂ ਪਿਲਾਏ। ਅਤੇ ਸਾਹਿਬ ਆਖਣ ਲੱਗੇ ਮਰਦਾਨਿਆ, ਇਹ ਪਹਾੜੀ ਹੈ, ਜਾਏ ਚੜ੍ਹ ਔਰ ਜਾਏ ਪਾਣੀ ਪੀ ਆ। ਇੱਥੇ ਵੀ ਭਾਈ ਜੀ ਦੇ ਹਿਰਦੇ ਵਿੱਚ ਸ਼ਾਂਤੀ ਹੈਗੀ, ਸਹਿਜ ਹੈਗੀ ਹੈ, ਕਾਹਲੇ ਨਹੀਂ ਪਏ। ਵਰਨਾ ਕਹਿ ਸਕਦੇ ਸਨ ਮਹਾਰਾਜ ਪਾਣੀ ਤਾਂ ਨੀਵੇਂ ਥਾਵਾਂ 'ਤੇ ਹੁੰਦਾ ਹੈ, ਇਹ ਸੁੱਕੀ ਪਹਾੜੀ 'ਤੇ ਪਾਣੀ ਕਿੱਥੇ ਹੋਵੇ, ਮੈਨੂੰ ਕਿੱਧਰ ਭੇਜਦੇ ਪਏ ਹੋ। ਸਹਿਜ ਨਾ ਆਵੇ ਭਰੋਸਾ ਵੀ ਨਹੀਂ ਬਣਦਾ। ਉਸ ਸਹਿਜ ਨੇ ਭਾਈ ਜੀ ਦੇ ਹਿਰਦੇ ਨੂੰ ਡੋਲਣ ਨਹੀਂ ਦਿੱਤਾ, ਚਲਾਏਮਾਨ ਨਹੀਂ ਹੋਣ ਦਿੱਤਾ, ਬਚਨ ਮੰਨ ਕੇ ਪਹਾੜੀ 'ਤੇ ਜਾ ਚੜ੍ਹਿਆ। ਔਰ ਵਾਕਈ ਉੱਥੇ ਪਾਣੀ ਖੜ੍ਹਾ ਸੀ, ਬੜਾ ਸਾਫ਼ ਸੁਥਰਾ। ਸ਼ੁਕਰਾਨਾ ਕੀਤਾ, ਹੇ ਗੁਰੂ ਨਾਨਕ ਪਾਤਸ਼ਾਹ, ਇੰਨਾ ਸ਼ੁੱਧ ਨਿਰਮਲ ਪਾਣੀ ਤਾਂ ਹੋਰ ਕਿਧਰੇ ਹੋਣਾ ਨਹੀਂ ਹੈ ਜਿੰਨਾ ਇੱਥੇ ਹੋਣਾ। ਸਾਨੂੰ ਕਈ ਦਫ਼ਾ ਲੱਗਦਾ ਬਈ ਦੇਰ ਹੋ ਗਈ, ਸਹਿਜ ਸੁੱਟ ਜਾਂਦੀ ਹੈ, ਕਾਹਲੇ ਪੈ ਜਾਂਦੇ, ਪਰ ਕਈ ਦਫ਼ਾ ਜਿਹੜੀ ਦੇਰ ਹੈ ਨਾ, ਉਹ ਦਰੁਸਤ ਹੁੰਦੀ ਹੈ, ਉਹ ਚਾਹੀਦੀ ਹੁੰਦੀ। ਜੇ ਹੁਣ 4 ਘੰਟਿਆਂ 'ਚ ਦਹੀਂ ਜੰਮਦਾ ਹੈ ਅਤੇ ਬੰਦਾ ਆਖੇ 4 ਮਿੰਟਾਂ ਵਿੱਚ ਜਮਾਉਣਾ ਹੈ, ਅਤੇ ਜਮਾਇਆ ਤਾਂ ਨਹੀਂ ਜਾ ਸਕਦਾ। 4 ਮਿੰਟਾਂ ਵਿੱਚ ਦੁੱਧ ਖਰਾਬ ਜ਼ਰੂਰ ਕੀਤਾ ਜਾ ਸਕਦਾ, ਦੇਰ ਦਰੁਸਤ ਹੁੰਦੀ ਹੈ। ਇਸ ਲਈ ਕਹਿੰਦੇ ਨੇ ਦੇਰ ਆਏਦ ਦਰੁਸਤ ਆਏਦ। ਬੜਾ ਸ਼ੁਕਰਾਨਾ ਕੀਤਾ ਗੁਰੂ ਪਿਤਾ, ਇਹੋ ਜਿਹਾ ਪਾਣੀ ਤਾਂ ਇੱਥੇ ਹੀ ਹੈਗਾ। ਖੈਰ ਗਾਥਾ ਤੁਸੀਂ ਬੜੀ ਵਾਰੀ ਪੜ੍ਹੀ ਹੈ, ਸਰਵਣ ਕੀਤੀ ਹੈ। ਮਹਾਰਾਜ ਜੀ ਦਾ ਬਚਨ ਮੰਨ ਕੇ 3 ਦਫ਼ਾ ਮਰਦਾਨਾ ਜੀ ਕਹੇ, ਕਾਹਲੇ ਨਹੀਂ ਪਏ। ਇਹ ਵੀ ਨਹੀਂ ਕਿਹਾ ਬਈ ਕੋਈ ਨਹੀਂ, ਜਿਵੇਂ ਇਹ ਕਹਿੰਦਾ ਹੈ ਕਿ ਜੇ ਪਾਣੀ ਪੀਵਣਾ ਹੈ ਤਾਂ ਪਹਿਲੇ ਮੈਂ ਕੋ ਸਜਦਾ ਕਰ, ਮੈਂਡਾ ਮੁਰੀਦ ਥੀ ਵੰਜੇ ਤਾਂ ਇਥਾਉਂ ਪਾਣੀ ਚਾਹ ਪੀਵੇ। ਕਿਤਨੀ ਸਹਿਜ ਹੈ ਭਾਈ ਮਰਦਾਨਾ ਜੀ ਦੇ ਹਿਰਦੇ 'ਚ, ਕਿਤਨਾ ਸਕੂਨ ਭਰਿਆ ਹੋਇਆ ਹੈ। ਅੱਗੋਂ ਨਾਰਾਜ਼ ਹੋ ਕੇ ਨਹੀਂ ਬੋਲੇ, ਹੱਸ ਕੇ ਹੀ ਬੋਲੇ, ਆਖਣ ਲੱਗੇ ਅਹੋ ਵੈ ਫਕੀਰਾ, ਆ ਸਾਡੇ ਪਾਸ ਦੋਏ ਸਿਰ ਆਏ ਨਾ। ਮੈਂ ਕੋਈ 2 ਮੂੰਹਾਂ ਸੱਪ ਥੋੜ੍ਹੀ ਹੈਗਾ, ਦੋਏ ਸਿਰ ਆਏ ਨਾ, ਜੋ ਇੱਕ ਸੀਸ ਬਾਬੇ ਕੋ ਝੁਕਾਵੀ ਹੈ ਔਰ ਦੂਜਾ ਤੈਂ ਕੋ ਝੁਕਾਵੀ ਹੈ। ਇੱਥੇ ਹੀ ਦੇਖ ਲੈਣਾ ਵੀ ਸਾਡਾ ਮਨ ਕਿਤਨਾ ਕੁ ਸਹਿਜ ਵਿੱਚ ਹੈਗਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਹੋਏ ਹਿਰਦਿਆਂ ਕੋਲ ਬੈਠਦੇ ਹਾਂ ਕਿ ਸਾਡੀ ਮਨਮੁੱਖਾਂ ਨਾਲ ਦੋਸਤੀ ਹੈ, ਦੇਖ ਲੈਣ ਅਸੀਂ ਕਿਸ ਪਾਸੇ ਚੱਲਦੇ ਹਾਂ। ਸਾਡਾ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਹੀ ਝੁਕਦਾ ਹੈ ਜਾਂ ਕਿ ਕਬਰਾਂ 'ਤੇ ਵੀ ਚਲੇ ਜਾਂਦੇ? ਜੇ ਇਸ ਪਾਸੇ ਜਾਂਦੇ ਹਾਂ ਫਿਰ ਸਾਡਾ ਹਿਰਦਾ ਅਸਹਿਜ ਹੈਗਾ, ਅਸ਼ਾਂਤ ਹੈਗਾ, ਫਿਰ ਸਹਿਜ ਸ਼ਾਂਤੀ ਕੋਈ ਨਹੀਂ ਹੈ। ਭਾਈ ਜੀ ਨੇ ਬੜੇ ਵੱਡੇ ਮਹਾਨ ਬੋਲ ਆਖੇ, ਉਹ ਮਹਾਂਪੁਰਖ ਹੈਗੇ ਨੇ, ਉਹਨਾਂ ਦਾ ਬੋਲਣਾ ਭਾਵੇਂ ਇਸ ਪਰਥਾਏ ਹੈ ਪਰ ਹੈ ਸਦੀਵੀ ਅਤੇ ਸਾਂਝਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਆਖਣ ਲੱਗੇ ਮੇਰੇ ਕੋਲ ਕੋਈ ਦੋ ਸਿਰ ਥੋੜ੍ਹੀ ਨੇ, ਇੱਕ ਤੁਹਾਨੂੰ ਝੁਕਾਵਾਂ ਅਤੇ ਇੱਕ ਬਾਬੇ ਨੂੰ ਝੁਕਾਵਾਂ। ਇਹ ਜਿਹੜਾ ਸਿਰ ਦਿਖਦਾ ਹੈ ਨਾ, ਇਹ ਸਿਰਫ ਰਸਤਾ ਵਗੈਰਾ ਦੇਖਣ ਲਈ ਹੈਗਾ ਹੈ। ਵੈਸੇ ਸਿਰ ਤਾਂ ਆਪਾਂ ਗੁਰੂ ਨਾਨਕ ਦੇ ਚਰਨਾਂ 'ਚ ਰੱਖ ਛੱਡਿਆ ਹੋਇਆ। ਮੇਰੇ ਕੋਲ ਸਿਰ ਹੈ ਨਹੀਂ ਜੋ ਮੈਂ ਤੈਨੂੰ ਦੇ ਸਕਦਾ ਹਾਂ। ਤਿੰਨ ਵਾਰੀ ਮਹਾਰਾਜ ਦੇ ਬਚਨ ਮੰਨਦੇ ਰਹੇ ਔਰ ਇੱਕ ਵਾਰੀ ਵੀ ਨਹੀਂ ਕਿਹਾ ਪਾਤਸ਼ਾਹ ਜਿਸ ਕੀਮਤ 'ਤੇ ਉਹ ਪਾਣੀ ਦੇਵੇਗਾ ਮੈਂ ਉਸ ਕੀਮਤ 'ਤੇ ਨਹੀਂ ਪੀ ਸਕਦਾ। ਚਰਨਾਂ 'ਤੇ ਢਹਿ ਪਿਆ। ਸਾਹਿਬ ਕਹਿਣ ਲੱਗੇ ਭਲਾ ਮਰਦਾਨਿਆ ਪਾਣੀ ਪੀਤੋਈ। ਭਾਈ ਜੀ ਫਿਰ ਸਹਿਜ ਵਿੱਚ ਸਨ, ਉਸਦੀ ਸ਼ਿਕਾਇਤ ਨਹੀਂ ਕੀਤੀ ਅਤੇ ਇਤਨਾ ਹੀ ਆਖਿਆ, ਵੈ ਬਾਬਾ ਜੇ ਤੁਸਾਂ ਪਿਆਏ ਛੱਡਿਆ ਹੈ ਤਾਂ ਅਸਾਂ ਪੀ ਛੱਡਿਆ। ਕਿਤਨੀ ਵੱਡੀ ਗੱਲ ਹੈ। ਇਸੇ ਨੂੰ ਹੀ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹੀ ਹੁਕਮ ਹੈਗਾ, ਇਹੀ ਰਜ਼ਾ ਹੈਗੀ ਹੈ। ਜਨਮ ਸਾਖੀ ਦੇ ਬੋਲ ਨੇ ਤਾਂ ਬਾਬਾ ਹੱਸਿਆ। ਮਹਾਰਾਜ ਜੀ ਨੇ ਕਿਹਾ ਹੈ ਪੱਥਰ ਪਾਸੇ ਕਰ। ਭਾਈ ਜੀ ਕਹਿਣ ਲੱਗੇ ਗੁਰੂ ਪਿਤਾ ਮੇਰੇ ਕੋਲੋਂ ਤਾਂ ਹੁਣ ਪਲਕਾਂ ਵੀ ਪਾਸੇ ਨਹੀਂ ਹੋ ਸਕਦੀਆਂ, ਸਰੀਰ ਨਿਢਾਲ ਹੋ ਗਿਆ। ਇਹ ਪੱਥਰ ਤੂੰ ਆਪ ਹੀ ਹਟਾਵੇਂ। ਵਾਕਈ ਜਿਹੜੇ ਭਾਗਾਂ 'ਚ ਪੱਥਰ ਪੈ ਜਾਂਦੇ ਨੇ, ਮਨਮਤ ਦੇ ਪੱਥਰ, ਕੁਸੰਗੀਆਂ ਦੀ ਸੰਗਤ ਦੇ ਪੱਥਰ, ਮਨ ਦੀਆਂ ਭੈੜੀਆਂ ਤਰੰਗਾਂ ਦੇ ਪੱਥਰ, ਇਹ ਖੁਦ ਨਹੀਂ ਹਟਾਏ ਜਾ ਸਕਦੇ। ਇਹ ਗੁਰੂ ਨੂੰ ਕਹਿਣਾ ਚਾਹੀਦਾ ਤੂੰ ਹਟਾ ਦੇ, ਮੇਰੇ ਕੋਲੋਂ ਤਾਂ ਨਹੀਂ ਹਟ। ਮਹਾਰਾਜ ਜੀਆਂ ਨੇ ਆਪਣੇ ਸ੍ਰੀ ਚਰਨ ਕਮਲ ਨਾਲ ਪੱਥਰ ਹਟਾਇਆ ਅਤੇ ਪਾਣੀ ਦਾ ਫੁਹਾਰਾ ਭਾਈ ਜੀ ਦੇ ਮੁਖੜੇ ਤੱਕ ਹੀ ਪਹੁੰਚ ਗਿਆ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮਤਲਬ ਇਹ ਹੈ ਗੁਰੂ ਦੀ ਰਜ਼ਾ 'ਚ ਚੱਲਦਿਆਂ ਜੇ ਸਿੱਖ ਔਖ ਸੌਖ ਸ਼ਾਂਤੀ ਨਾਲ ਸਹਿ ਜਾਏ, ਔਖ ਵੀ ਅਤੇ ਸੌਖ ਵੀ, ਕਿਉਂਕਿ ਜਦੋਂ ਔਖ ਹੁੰਦਾ ਉਦੋਂ ਵੀ ਕਾਲ ਬਣਦੀ ਅਤੇ ਜਦੋਂ ਬੰਦਾ ਸੌਖਾ ਹੁੰਦਾ ਨਾ ਉਦੋਂ ਵੀ ਕਾਲਾ ਪੈ ਜਾਂਦਾ। ਕੋਈ ਆ ਜਾਏ ਬੇਵਕਤ, ਆ ਕੇ ਦਰਵਾਜ਼ਾ ਖੜਕਾਵੇ ਅਤੇ ਥਾਣੇ ਰਿਪੋਰਟ ਦਰਜ ਕਰਾਉਣ ਲਈ ਤਿਆਰ ਹੁੰਦਾ। ਕਾਨੂੰਨ ਦਾ ਡਰ ਹੈ ਵਰਨਾ ਸਿਰ ਲਾ ਦੇਵੇ ਅਗਲੇ। ਥੋੜ੍ਹਾ ਜਿਹਾ ਸੌਖਾ ਹੈ, ਬੋਲਾਂ ਵਿੱਚ ਕੌੜਾਪਨ ਆ ਜਾ। ਇਹ ਜਿਹੜੇ ਸਮਾਗਮ ਨੇ ਨਾ, ਇਹਨਾਂ ਵਿੱਚ ਮਸਕੀਨ ਜੀ ਪੰਥ ਰਤਨ, ਗਿਆਨੀ ਸੰਤ ਸਿੰਘ ਜੀ ਮਸਕੀਨ, ਤਾਂ ਉਮਰ ਹਾਜ਼ਰੀਆਂ ਭਰਦੇ ਰਹੇ ਨਿਸ਼ਕਾਮ ਰੂਪ ਵਿੱਚ। ਉਹਨਾਂ ਦੇ ਜੀਵਨ ਦਾ ਇੱਕ ਬਚਨ ਮੇਰੇ ਖਿਆਲ 'ਚ ਆਇਆ। ਸੀਸਗੰਜ ਸਾਹਿਬ ਕਮਰੇ ਵਿੱਚ ਠਹਿਰੇ ਹੋਏ ਸਨ, ਪੂਰਾ ਪੋਰਸ਼ਨ ਉਹਨਾਂ ਨੂੰ ਮਿਲਿਆ ਹੋਇਆ ਸੀ। ਜਦ ਆਉਂਦੇ ਸਨ ਉੱਥੇ ਠਹਿਰਦੇ ਸਨ, ਭਾਵੇਂ ਸ਼ਹਿਰ ਵਿੱਚ ਉਹਨਾਂ ਦੇ ਦੋ ਮਕਾਨ ਹੋਰ ਵੀ ਸਨ, ਦਿੱਲੀ ਹੈਗੇ ਨੇ ਅਜੇ ਵੀ, ਪਰ ਠਹਿਰਦੇ ਸੀਸਗੰਜ ਸਾਹਿਬ ਸਨ। ਬਈ ਇਸ ਨਾਲੋਂ ਵੱਡਾ ਘਰ ਹੋਰ ਕੋਈ ਨਹੀਂ ਹੈਗਾ। ਅਤੇ ਰਾਤ ਨੂੰ ਉਹਨਾਂ ਦਰਵਾਜ਼ਾ ਵੀ ਬੰਦ ਨਹੀਂ ਸਨ ਕਰਦੇ ਹਨ। ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਬਈ ਇੱਥੇ ਤੀਰਥ ਹੈ, ਤੀਰਥ ਅਸਥਾਨ 'ਤੇ ਜੁੜੇ ਹੋਏ ਹਿਰਦੇ ਵੀ ਆਉਂਦੇ ਨੇ ਅਤੇ ਜੇਬ ਖਤਰੇ ਵੀ ਆ ਜਾਂਦੇ, ਸਮਾਨ ਭੇਟ ਕਰਨ ਵਾਲੇ ਵੀ ਆ ਜਾਂਦੇ। ਇਹ ਪਿੱਛੇ ਜੇ ਤੁਸੀਂ ਪੜ੍ਹਿਆ ਹੋਵੇਗਾ, ਇੱਕ ਬੀਬੀ ਜੀ ਕਿਤਨਾ ਵੱਡਾ ਸੋਨੇ ਦਾ ਹਾਰ ਭੇਟ ਕਰਕੇ ਗਏ, ਹਰ ਵਾਰੀ ਕੋਈ ਨਾ ਕੋਈ ਭੇਟ ਕਰਨ ਵਾਲਾ ਵੀ ਆ ਜਾਂਦਾ ਅਤੇ ਜੇਬ ਕਤਰੇ ਵੀ ਪਕੜੇ ਜਾਂਦੇ ਨੇ। ਇਹ ਚੱਲਦਾ ਹੈ, ਹੁੰਦਾ ਹੈ ਤੀਰਥ, ਸਮਾਨ ਚੁੱਕਣ ਵਾਲੇ ਵੀ ਆ ਜਾਂਦੇ ਨੇ। ਮੈਂ ਕਿਹਾ ਤੁਸੀਂ ਦਰਵਾਜ਼ਾ ਖੁੱਲ੍ਹਾ ਹੀ ਰੱਖਦੇ ਹੋ। ਆਖਣ ਲੱਗੇ ਗੱਲ ਇਹ ਹੈ ਕਿ ਕਈ ਗੁਰਮੁਖ ਪਿਆਰੇ ਅੱਧੀ ਰਾਤ ਨੂੰ ਟ੍ਰੇਨ ਤੋਂ ਉਤਰਦੇ ਅਤੇ ਸਾਡੇ ਕੋਲ ਆ ਜਾਂਦੇ ਨੇ ਅਤੇ ਜੇ ਦਰਵਾਜ਼ਾ ਬੰਦ ਹੋਵੇ ਤਾਂ ਖੜਕਾਉਣਾ ਹੀ ਭੁੱਲ, ਉਹਨਾਂ ਲਈ ਔਖਾ ਹੋ ਜਾਂਦਾ, ਬੇਆਰਾਮੀ ਨਾ ਹੋਵੇ। ਇਸ ਲਈ ਕਈ ਦਫ਼ਾ ਮੈਂ ਦੋ ਚਾਰ ਬੰਦਿਆਂ ਨੂੰ ਦੇਖਿਆ ਹੈ, ਉਹ ਸਾਰੀ ਰਾਤ ਬਾਹਰ ਹੀ ਬੈਠੇ ਰਹੇ। ਇਸ ਕਰਕੇ ਕਹਿੰਦੇ ਨੇ ਦਰਵਾਜ਼ਾ ਖੋਲ੍ਹ ਕੇ ਹੀ ਰੱਖੀਦਾ ਹੈ, ਗੁਰੂ ਦਾ ਬਖਸ਼ਿਆ ਹੋਇਆ ਘਰ ਹੈ, ਟਿਕਾਣਾ ਹੈ, ਅਤੇ ਦਰਵਾਜ਼ਾ ਮੈਂ ਬੰਦ ਨਹੀਂ ਕਰਨਾ ਮਤਾਂ ਕੋਈ ਰਹਿ ਜਾਵੇ। ਦੇਖੋ ਕਿਤਨੀ ਵੱਡੀ ਗੱਲ ਹੈ। ਜਾਂ ਗੁਰੂ ਦੇ ਪਿਆਰੇ ਨਾਮ ਜਪਣ ਵਾਲੇ ਮਹਾਂਪੁਰਖ ਆਪਣਾ ਦਰਵਾਜ਼ਾ ਸਾਰਿਆਂ ਲਈ ਖੋਲ੍ਹ ਕੇ ਰੱਖਦੇ, ਅਤੇ ਜਾਂ ਮੈਂ ਅਰਜ਼ ਕਰਾਂ ਗੁਰੂ ਨਾਨਕ ਦਾ ਦਰਵਾਜ਼ਾ ਖੋਲ੍ਹਿਆ ਹੋਇਆ। ਬਾਕੀ ਤਾਂ ਜਿੰਨਾ ਵੱਡਾ ਮਰਜ਼ੀ ਰਾਜਾ ਮਹਾਰਾਜਾ ਹੋਵੇ, ਦਰਵਾਜ਼ਾ ਬੰਦ ਕਰਕੇ ਲੌਕ ਲਗਾ ਕੇ ਅਤੇ ਫਿਰ ਚਾਰ ਚਾਰ ਗਨਮੈਨ ਵੀ ਖੜ੍ਹੇ ਹੁੰਦੇ ਨੇ ਵੀ ਦੂਰ ਵੀ ਕੋਈ ਨਾ ਦਿਖ ਪਵੇ। ਗੁਰੂ ਦਾ ਦਰਵਾਜ਼ਾ ਖੁੱਲ੍ਹਿਆ ਰਹਿ। ਗੁਰੂ ਦੇ ਵਾਸਤੇ ਜੋ ਹਿਰਦਾ ਖੋਲ੍ਹਦਾ ਹੈ ਉਸਦਾ ਹਿਰਦਾ ਸਦਾ ਹੀ ਸਕੂਨ ਨਾਲ ਭਰਿਆ ਰਹਿ। ਕਾਮਯਾਬੀਆਂ ਬਰਕਤਾਂ ਵਡਿਆਈਆਂ ਗੁਰੂ ਉਸਦੇ ਕਦਮਾਂ 'ਚੋਂ ਹੀ ਪ੍ਰਗਟ ਕਰ ਦਿੰਦਾ। ਘਾਬਰਨ ਦੀ ਲੋੜ ਨਹੀਂ, ਚਿੰਤਾ ਦੀ ਲੋੜ ਨਹੀਂ ਹੈ। ਇਸ ਲਈ ਸਾਹਿਬ ਕਹਿੰਦੇ ਨੇ ਪੁਰਖਾ ਗੁਰੂ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਨਜ਼ਰੇ ਇਨਾਇਤ ਨਾਲ ਨਿਵਾਜਦਾ ਹੈ ਅਤੇ ਮਨ ਵਿੱਚ ਸ਼ਾਂਤੀ ਪਾ ਦਿੰਦਾ। ਮੇਰੇ ਮਨ ਹਰ ਹਰ ਸ਼ਾਂਤ ਵਸਾਈ। ਇਹ ਭਾਈ ਮੇਰੇ ਮਨ ਵਿੱਚ ਪਾਰ ਬ੍ਰਹਮ ਪਰਮੇਸ਼ਰ ਰੂਪ ਗੁਰੂ ਨੇ ਸਕੂਨ ਬਣਾ ਦਿੱਤਾ, ਖੇੜਾ ਬਣਾ ਦਿੱਤਾ ਹੈ ਅਤੇ ਕਾਲ ਅੰਦਰੋਂ ਖਤਮ ਕਰ ਦਿੱਤੀ। ਕਹਿੰਦੇ ਨੇ ਨਾ ਕਾਲੀ ਦਾ ਕੰਮ ਸ਼ੈਤਾਨ ਦਾ ਕੰਮ ਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਇੱਕ ਬਚਨ ਹੈਗਾ ਹੈ, ਜ਼ਫਰਨਾਮਾ ਸ਼੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ। ਔਰੰਗਜ਼ੇਬ ਤੋਂ ਮੁਖਾਤਬ ਹੁੰਦਿਆਂ ਕਹਿੰਦੇ ਨੇ, ਐ ਔਰੰਗਜ਼ੇਬ ਤੇਰੇ ਸਾਰੇ ਹੀ ਫੈਸਲੇ ਕਾਹਲੀ ਵਿੱਚ ਲਏ ਹੋਏ, ਕੋਈ ਫੈਸਲਾ ਵੀ ਤੂੰ ਸੋਚ ਕੇ ਵਿਚਾਰ ਕੇ ਨਹੀਂ ਲਿਆ, ਤੇਰੇ ਹੀ ਮਤ ਦੇ ਸਿਆਣੇ ਦਾਨਿਸ਼ ਪੁਰਖ ਫਿਰਦੌਸ ਨੇ ਕਿੰਨਾ ਸੋਹਣਾ ਆਖਿਆ ਹੈ। ਉਹਦੇ ਮਤ ਦੇ ਪੁਰਖ ਦੀ ਉਦਾਹਰਣ ਦਿੰਦੇ ਨੇ, ਜੇ ਖੁਸ਼ ਗੁਫਤ ਫਿਰਦੌਸੀਏ ਖੁਸ਼ ਜ਼ਬਾਨ ਸ਼ਤਾਬੀ ਬਵਦ ਕਾਰੇ ਆਹਰ ਮਨਾ। ਕਿੰਨਾ ਸੋਹਣਾ ਮਿੱਠ ਬੋਲੜੇ ਫਿਰਦੌਸ ਨੇ ਆਖਿਆ ਹੈ ਕਿ ਕਾਲ ਵਿੱਚ ਲਿਆ ਹੋਇਆ ਫੈਸਲਾ ਭਗਵਾਨ ਦਾ ਜਾਂ ਇਨਸਾਨ ਦਾ ਫੈਸਲਾ ਨਹੀਂ ਅਖਵਾ ਸਕਦਾ, ਹਰ ਕਾਲ ਵਿੱਚ ਲਿਆ ਹੋਇਆ ਫੈਸਲਾ ਸ਼ੈਤਾਨ ਦਾ ਫੈਸਲਾ ਹੁੰਦਾ। ਇਸ ਲਈ ਕਈ ਵਾਰੀ ਫੈਸਲਿਆਂ 'ਤੇ ਪਸ਼ਚਾਤਾਪ ਵੀ ਕਰਨਾ ਪੈਂਦਾ। ਔਰ ਮੈਂ ਅਰਜ਼ ਕਰਾਂ ਫਿਰ ਵੀ ਸੁਭਾਗ ਹੈ ਜੇ ਕੋਈ ਪਸ਼ਚਾਤਾਪ ਕਰਕੇ ਅਤੇ ਅੱਗੋਂ ਆਪਣਾ ਮਾਰਗ ਦਰੁਸਤ ਕਰ ਲਵੇ। ਮਹਾਰਾਜ ਕਹਿੰਦੇ ਨੇ ਗੁਰੂ ਨੇ ਮਿਹਰ ਕਰਕੇ ਮੇਰੇ ਹਿਰਦੇ ਵਿੱਚ ਸ਼ਾਂਤੀ ਟਿਕਾ ਦਿੱਤੀ ਹੈ। ਤਿਸਨਾ ਅਗਨ ਬੁਝੀ ਖਿਨ ਅੰਤਰ, ਅਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਮਨੁੱਖ ਦੇ ਅੰਦਰ ਲੱਗੀ ਹੋਈ ਹੈ ਨਾ, ਉਹ ਗੁਰੂ ਦੀ ਮਿਹਰ ਸਦਕਾ ਇੱਕ ਪਲ ਵਿੱਚ ਬੁੱਝ ਜਾਂਦੀ, ਜ਼ਿਆਦਾ ਸਮਾਂ ਨਹੀਂ ਲੱਗਦਾ। ਇਹ ਬਾਹਰ ਦੀ ਅੱਗ ਲੱਗ ਜਾਏ ਕਈ ਦਫ਼ਾ ਬੁਝਾਉਂਦਿਆਂ ਲੰਬਾ ਸਮਾਂ ਲੱਗ ਜਾਂਦਾ ਹੈ, ਅੰਦਰ ਦੀ ਅੱਗ ਗੁਰੂ ਦੇ ਨਾਮ ਰੂਪੀ ਜਲ ਨਾਲ ਗੁਰੂ ਮਿਹਰ ਕਰਕੇ ਇੱਕ ਖਿਨ ਵਿੱਚ ਹੀ ਬੁਝਾ ਦਿੰਦਾ। ਤਿਸਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ। ਅਤੇ ਗੁਰੂ ਨਾਲ ਮਿਲਦਿਆਂ ਸਾਰ ਇਹ ਭਾਈ ਇਹ ਭੁੱਖ ਸ਼ਬਦ ਬਹੁ ਵਚਨ ਹੈ ਅਤੇ ਸਭ ਸ਼ਬਦ ਵੀ ਬਹੁਤ ਸਾਰੀਆਂ ਦਾ ਲਖਾਇਕ ਹੈ। ਹਰ ਤਰ੍ਹਾਂ ਦੀ ਭੁੱਖ ਮੁੱਕ ਜਾਂਦੀ ਹੈ ਜਦ ਗੁਰੂ ਨਾਲ ਮਿਲਣਾ ਹੁੰਦਾ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਦਾ ਪਾਠ ਲੜੀਵਾਰ ਅਤੇ ਅਖਰੀ ਅਰਥ ਵਿਚਾਰਨ ਦਾ ਯਤਨ ਕਰੀਏ। ਪਰ ਪੇਸ਼ਤਰ ਜਿਤਨੇ ਬੈਠੇ ਹੋ, ਇੱਕ ਦਫ਼ਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੀ ਕਦਮ ਬੋਸੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਉਹਨਾਂ ਦਾ ਨਾਮ ਆਪਣੀ ਰਸਨਾ ਦੁਆਰਾ ਉਚਾਰੀਏ। ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਗੱਜ ਕੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਰਾਗ ਸੋਹੀ ਹੈ, ਬਾਣੀ ਗੁਰੂ ਰਾਮਦਾਸ ਮਹਾਰਾਜ। ਘਰ ਤਾਲ ਚੌਥਾ ਦੂਸਰਾ ਹੈ, ਦੋ ਤਾਲਾ ਕਹਿ ਲਓ, ਅਤੇ ਮੰਗਲਾਚਰਨ ਦੇ ਰੂਪ ਵਿੱਚ ਇੱਥੇ ਮੂਲ ਮੰਤਰ ਬਿਰਾਜਮਾਨ ਹੈ। ਪਰਮਾਤਮਾ ਤਿੰਨੇ ਕਿਰਿਆਵਾਂ ਕਰਦਾ ਪਿਆ ਅਤੇ ਉਸਦੀ ਪ੍ਰਾਪਤੀ ਗੁਰੂ ਪ੍ਰਸਾਦ ਕਰਕੇ ਹੈ।
ਗੁਰਮਤ ਨਗਰੀ ਖੋਜ ਖੋਜਾਈ,
ਗੁਰਮਤ ਸ਼ਬਦ ਸਿਹਾਰੀ ਅੰਤ ਹੈ ਅਤੇ ਇਹਦਾ ਅਰਥ ਬਣਦਾ ਗੁਰੂ ਦੀ ਮਤ ਦੁਆਰਾ। ਆਪਣੀ ਮਤ ਨਾਲ ਇਹ ਸਰੀਰ ਰੂਪੀ ਨਗਰੀ ਦੀ ਖੋਜ ਨਹੀਂ ਹੋ ਸਕਦੀ। ਜਿਨ੍ਹਾਂ ਨੇ ਵੀ ਕੀਤੀ ਹੈ ਉਹਨਾਂ ਨੇ ਗੁਰੂ ਮਤ ਅਨੁਸਾਰ ਚੱਲ ਕੇ ਹੀ ਆਪਣੇ ਜੀਵਨ ਦੀ ਖੋਜ ਕਰ ਸਕੇ। ਇਹ ਖੋਜ ਕਰਨਾ ਮਨੁੱਖ ਦਾ ਬੁਨਿਆਦੀ ਸੁਭਾਅ ਹੈਗਾ, ਇਹ ਖੋਜੀ ਬਿਰਤੀਆਂ ਲੈ ਕੇ ਹੀ ਪੈਦਾ ਹੋਇਆ। ਇਸ ਲਈ ਧਰਤੀ ਦੀ ਖੋਜ ਕੀਤੀ ਹੈ, ਗਹਿਰੇ ਸਮੁੰਦਰਾਂ ਦੀ ਖੋਜ ਵਿਗਿਆਨਕਾਂ ਨੇ ਕੀਤੀ ਹੈ, ਔਰ ਆਸਮਾਨ ਵਿੱਚ ਵੱਡੇ ਵੱਡੇ ਗ੍ਰਹਿ ਨਕਸ਼ੱਤਰ ਵਿਗਿਆਨਕਾਂ ਨੇ ਖੋਜ ਕੇ ਦੱਸੇ ਨੇ ਵੀ ਆਹ ਹੈਗਾ। ਚੰਦਰਮੇ 'ਤੇ ਖੋਜ ਚੱਲਦੀ ਹੈ, ਮਾਰਸ 'ਤੇ, ਮੰਗਲ 'ਤੇ, ਲੱਭਦੇ ਕੀ ਪਏ ਨੇ ਬਈ ਪਾਣੀ ਹੈਗਾ ਕਿ ਨਹੀਂ ਹੈਗਾ, ਪਾਣੀ ਲੱਭਦੇ ਪਏ। ਪਾਣੀ ਕਿਉਂ ਲੱਭਦੇ ਪਏ ਨੇ? ਜਦ ਮੈਂ ਇਹ ਪੜ੍ਹਦਾ ਨਾ ਬਈ ਪਾਣੀ ਲੱਭਦੇ ਪਏ ਨੇ ਤਾਂ ਮੇਰਾ ਮਨ ਖੁਸ਼ ਹੁੰਦਾ ਹੈ ਬਈ ਅਸਲ ਵਿੱਚ ਪਰਮਾਤਮਾ ਨੂੰ ਹੀ ਲੱਭਦੇ ਪਏ ਨੇ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਪਰਮਾਤਮਾ ਹੈ ਪਾਣੀ, ਪਿਤਾ ਹੈ ਜਗਤ ਕਾ। ਬੜੀ ਖੋਜ ਮਨੁੱਖ ਨੇ ਕੀਤੀ ਹੈ, ਧਰਤੀ ਦੇ ਗੁੱਝੇ ਰਾਜ ਅਤੇ ਰਤਨ ਪ੍ਰਾਪਤ ਕੀਤੇ ਨੇ, ਸਾਗਰਾਂ ਦੇ ਭੇਦ ਪ੍ਰਾਪਤ ਕੀਤੇ ਨੇ, ਔਰ ਆਸਮਾਨਾਂ ਦਾ ਵੀ ਮਨੁੱਖ ਨੇ ਖੋਜ ਕਰਦਿਆਂ ਭੇਦ ਪਾਇਆ। ਪਰ ਇੱਕ ਚੀਜ਼ ਹੈ, ਉਹ ਸਾਡਾ ਮਨੁੱਖਾ ਜਨਮ ਹੈ, ਸਾਡਾ ਸਰੀਰ ਹੈ, ਮਨ ਹੈ, ਇਸ ਦੀ ਖੋਜ ਕੋਈ ਵਿਰਲਾ ਹੀ ਕਰਦਾ ਹੈ। ਬਾਕੀ ਬਾਹਰ ਦੀ ਖੋਜ ਬਥੇਰੇ ਕਰਦੇ, ਖੋਜ ਕਰਕੇ ਕੁਝ ਸੁੱਖ ਲੱਭਦੇ ਵੀ ਨੇ, ਪਰ ਪਰਮ ਸੁੱਖ, ਪਰਮ ਸ਼ਾਂਤੀ ਵਿਗਿਆਨਕਾਂ ਕੋਲ ਵੀ ਨਹੀਂ ਹੁੰਦੀ। ਉਹਨਾਂ ਨੂੰ ਵੀ ਦੇਖਿਆ ਜਾ ਸਕਦਾ ਕਲਪਦੇ ਹੋਏ, ਔਰ ਕਿਧਰੇ ਕਿਧਰੇ ਖੁਦਕੁਸ਼ੀਆਂ ਵੀ ਲੋਕ ਕਰ ਜਾਂਦੇ ਨੇ। ਬੜੇ ਬੜੇ ਸੰਗੀਤਕਾਰ ਜਿਨ੍ਹਾਂ ਸੰਗੀਤ ਦੀਆਂ ਧੁਨੀਆਂ ਸੁਰਤੀਆਂ ਮੂਰਸਨਾਂ ਦੀ ਖੋਜ ਕੀਤੀ ਹੈ, ਦੁਖੀ ਅਤੇ ਬੇਦਾਰ ਦੇਖੇ ਗਏ ਨੇ, ਪਰ ਗੁਰੂਮਤ ਅਨੁਸਾਰ ਚੱਲਦਿਆਂ ਇਸ ਸਰੀਰ ਰੂਪੀ ਨਗਰੀ ਦੀ ਖੋਜ ਕਰਨ ਵਾਲਿਆਂ ਨੂੰ ਕਰਤਾ ਪੁਰਖ ਲੱਭਿਆ, ਪਰਮਾਤਮਾ ਲੱਭਿਆ ਹੈ। ਇਸ ਲਈ ਮਹਾਰਾਜ ਨੇ ਬਾਣੀ 'ਚ ਬੋਲ ਆਖੇ, ਗੁਰੂ ਨਾਨਕ ਦੇਵ ਜੀ ਦੇ ਬੋਲ ਨੇ, ਤਨ ਮੈਂ ਮਨੁਆ। ਜੇ ਤਨ ਦੀ ਖੋਜ ਕਰਾਂਗੇ ਤਾਂ ਇਸ ਤਨ ਵਿੱਚ ਮਨ ਦਿਖਾਈ ਪੈਣ ਲੱਗ ਪਵੇ, ਫਿਰ ਅੱਗੋਂ ਮਨ ਦੀ ਖੋਜ ਕਰਾਂਗੇ ਅਤੇ ਮਨ ਵਿੱਚੋਂ ਮਾਲਕ ਦਿਖਾਈ ਪੈਣ ਲੱਗ ਪਏਗਾ। ਤਨ ਮਹਿ ਮਨੁਆ, ਮਨ ਮਹਿ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਉਹ ਸਭ ਜਗ੍ਹਾ ਸਮਾਇਆ ਹੋਇਆ ਦਿਖਾਈ ਪਵੇਗਾ। ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਇਹ ਮਨ ਆਰਸੀ ਕੋਈ ਕੋ ਗੁਰਮੁਖ ਭੇਖ ਹੈ, ਕੋਈ ਵਿਰਲਾ ਗੁਰਮੁਖ ਗੁਰੂ ਦੀ ਮਤ ਅਨੁਸਾਰ ਚੱਲਣ ਵਾਲਾ ਇਸ ਤਨ ਵਿੱਚੋਂ ਮਨ ਦੀ ਖੋਜ ਕਰਦਾ ਹੈ। ਮਹਾਰਾਜ ਨੇ ਬਾਰ ਬਾਰ ਇਹ ਬੋਲ ਆਖੇ ਨੇ, ਸਭ ਕਿਸ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾ। ਬਾਰ ਬਾਰ ਮਹਾਰਾਜ ਨੇ ਇਸ਼ਾਰਾ ਕੀਤਾ ਹੈ ਕਿ ਪੁਰਖਾ ਤੇਰੇ ਅੰਦਰ ਖੋਜ, ਅਤੇ ਅੰਦਰ ਦੀ ਖੋਜ 'ਚੋਂ ਹੀ ਸਭ ਜਗ੍ਹਾ ਰਮਿਆ ਹੋਇਆ ਪ੍ਰਭੂ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੇ ਗੁਰੂ ਦੀ ਮਿਹਰ ਸਦਕਾ ਗੁਰਮਤ ਅਨੁਸਾਰ ਚੱਲਦਿਆਂ ਹੋਇਆਂ ਇਹ ਸਰੀਰ ਰੂਪੀ ਨਗਰੀ ਦੀ ਖੋਜ ਕੀਤੀ ਹੈ।
ਹਰ ਹਰ ਨਾਮ ਪਦਾਰਥ ਪਾਈ,
ਉਹਨਾਂ ਨੂੰ ਪਰਮਾਤਮਾ ਦਾ ਨਾਮ ਰੂਪੀ ਪਦਾਰਥ ਅੰਦਰੋਂ ਪ੍ਰਾਪਤ ਹੋਇਆ। ਇਹ ਪੰਜ ਪਿਆਰੇ ਸਾਹਿਬਾਨ, ਅੱਜ ਬੁੱਧਵਾਰ ਹੈਗਾ, ਬੁੱਧਵਾਰ ਅਤੇ ਐਤਵਾਰ ਦੋ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਚੇਚਾ ਅੰਮ੍ਰਿਤ ਸੰਚਾਰ ਹੁੰਦਾ ਹੈ। ਵੈਸੇ ਸਭ ਜਗ੍ਹਾ ਹੁੰਦਾ ਰਹਿੰਦਾ, ਸਮਾਗਮਾਂ ਵਿੱਚ ਜ਼ਰੂਰ ਰੱਖਣਾ ਚਾਹੀਦਾ। ਜਿੱਥੇ ਅਸੀਂ ਸਮਾਗਮ ਰੱਖਦੇ ਹਾਂ ਉਹਦੇ ਨਾਲ ਅੰਮ੍ਰਿਤ ਸੰਚਾਰ ਜ਼ਰੂਰ ਹੀ ਰੱਖਣਾ ਚਾਹੀਦਾ। ਤਖਤ ਸਾਹਿਬਾਨ ਤੋਂ ਪੰਜ ਪਿਆਰੇ ਮਿਲ ਜਾਂਦੇ ਹਨ, ਸਾਰਾ ਨਿਯਮ ਜਿਨ੍ਹਾਂ ਨੇ ਪੜ੍ਹਿਆ ਹੈ ਜੀਵੇ ਨੇ ਮਿਲ ਜਾਂਦੇ, ਪਰ ਦੋ ਦਿਨ ਬੁੱਧਵਾਰ ਅਤੇ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਦਿਨ ਦੇ 10 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੁੰਦਾ, ਅੱਜ ਵੀ ਹੋ ਰਿਹਾ। ਜਿਨ੍ਹਾਂ ਨੇ ਅਜੇ ਤੱਕ ਨਹੀਂ ਪਾਣ ਕੀਤਾ ਉਹ ਜ਼ਰੂਰ ਗੁਰੂ ਵਾਲੇ ਬਣ ਕੇ ਇਹ ਮਹਾਨ ਗੁਰਮਤ ਪ੍ਰਾਪਤ ਕਰਨ, ਫਿਰ ਉਹਨਾਂ ਨੂੰ ਨਾਮ ਪਦਾਰਥ ਪ੍ਰਾਪਤ ਆਉਂਦਾ। ਇਸ ਮਨ ਦੀ ਤਨ ਦੀ ਖੋਜ ਕਰਨ ਲਈ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਹੈ। ਫਿਰ ਇਹ ਨਾਮ ਪਦਾਰਥ ਪੰਜ ਪਿਆਰੇ ਗੁਰੂ ਬਖਸ਼ਿਆ ਸਾਡੀ ਝੋਲੀ 'ਚ ਪਾ ਦਿੰਦੇ ਹਨ।
ਮੇਰਾ ਮਨ ਹਰ ਹਰ ਸਾਂਤ ਵਸਾਈ,
ਮੇਰੇ ਮਨ ਵਿੱਚ ਹੈ ਭਾਈ ਗੁਰੂ ਨੇ ਮਿਹਰ ਕਰਕੇ ਨਾਮ ਦੀ ਦਾਤ ਦੇ ਕੇ ਪਰਮ ਸ਼ਾਂਤੀ ਪਰਮ ਸਹਿਜ ਬਣਾ ਦਿੱਤੀ ਹੈ। ਸਹਿਜ ਵਾਲੇ ਦਾ ਜੀਵਨ ਹੀ ਆਨੰਦ ਵਾਲਾ ਹੁੰਦਾ, ਇਸ ਲਈ ਸਹਿਜ ਕੇ ਪਾਵੜੇ ਪੱਗ ਤਰ ਲੀਜੈ, ਸਹਿਜ ਸਹਿਜ ਗੁਣ ਰਵੇ ਕਬੀਰਾ। ਸਹਿਜ ਦੀ ਬੜੀ ਵੱਡੀ ਖੇਲ ਹੈ ਜਿਸ ਨੂੰ ਸ਼ਾਂਤੀ ਵੀ ਆਖਦੇ ਹਾਂ।
ਤਿਸ ਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ।
ਕ੍ਰਿਸ਼ਨਾ ਦੀ ਅੱਗ ਇੱਕ ਪਲ ਵਿੱਚ ਗੁਰੂ ਬੁਝਾ ਦਿੰਦਾ, ਇਹ ਗੁਰੂ ਦੇ ਨਾਮ ਦੀ ਬਰਕਤ ਹੈ, ਹੋਰ ਕੋਈ ਤਰੀਕਾ ਨਹੀਂ। ਪਦਾਰਥ ਦੀ ਪ੍ਰਾਪਤੀ ਹੋਰ ਤ੍ਰਿਸ਼ਨਾ ਵਧਾਉਂਦੀ ਹੈ, ਪਰਮਾਰਥ ਦੀ ਪ੍ਰਾਪਤੀ ਤ੍ਰਿਸ਼ਨਾ ਅਗਨ ਨੂੰ ਪਲ ਵਿੱਚ ਬੁਝਾ ਦਿੰਦੀ ਹੈ ਅਤੇ ਸਾਰੀਆਂ ਭੁੱਖਾਂ ਗੁਆਚ ਜਾਂਦੀਆਂ ਹਨ।
ਰਹਾਓ
ਜੀ
ਹਰ ਗੁਣ ਗਾਵਾ ਜੀਵਾ ਮੇਰੀ ਮਾਈ।
ਹੈ ਮੇਰੀ ਮਾਂ, ਜਿਉਂ ਜਿਉਂ ਮੈਂ ਪ੍ਰਭੂ ਦੇ ਗੁਣ ਗਾਉਂਦਾ ਹਾਂ ਤਿਉਂ ਤਿਉਂ ਬਰਕਤਮਈ ਨਾਮ ਨਾਲ ਜੁੜਿਆ ਹੋਇਆ ਜੀਵਨ ਪ੍ਰਾਪਤ ਹੁੰਦਾ, ਸਹਿਜ ਵਾਲਾ ਸ਼ਾਂਤੀ ਵਾਲਾ ਟਿਕਾਓ ਵਾਲਾ ਜੀਵਨ ਪ੍ਰਾਪਤ ਹੁੰਦਾ ਹੈ।
ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ।
ਸਤਿਗੁਰੂ ਦਇਆਲ ਨੇ, ਦਇਆਲ ਦਾ ਅਰਥ ਹੈ ਦਇਆ ਦਾ ਘਰ, ਜਿਵੇਂ ਪਾਣੀ ਦਾ ਸਾਗਰ ਕਿਸੇ ਦਾ ਘਰ। ਗੁਰੂ ਕੀ ਹੈ, ਗੁਰੂ ਦਾ ਹਿਰਦਾ ਕੀ ਹੈ, ਗੁਰੂ ਦਇਆਲੇ ਸ਼ਬਦ ਹੈ, ਦਇਆ ਦਾ ਘਰ ਹੈਗਾ। ਉਸ ਗੁਰੂ ਨੇ ਮਿਹਰ ਕਰਕੇ ਦਇਆ ਕਰਕੇ ਪਰਮਾਤਮਾ ਦੇ ਸ਼ੁਭ ਗੁਣਾਂ ਨਾਲ ਭਰਿਆ ਹੋਇਆ ਨਾਮ, ਜਿਸ ਵਿੱਚ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣ ਨੇ, ਉਹ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ।
ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ।
ਇਸ ਲਈ ਮੈਂ ਉਸ ਕਰਤਾ ਪੁਰਖ ਪਿਆਰੇ ਨੂੰ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਢੂੰਡਦਾ ਹਾਂ, ਢੂੰਡਣ ਦਾ ਯਤਨ ਕਰਦਾ ਹਾਂ, ਢੂੰਡਾਈ ਉਹਨਾਂ ਗੁਰਮੁਖਾਂ ਕੋਲੋਂ ਰਸਤਾ ਪੁੱਛਦਾ ਹਾਂ ਕਿ ਕਿਵੇਂ ਪ੍ਰਾਪਤ ਕੀਤਾ ਜਾਏ। ਢੂੰਡਣਾ ਢੂੰਡਾਉਣਾ ਗੁਰਮੁਖਾਂ ਕੋਲੋਂ ਹੁੰਦਾ, ਬੜਾ ਸੋਹਣਾ ਉਚਾਰਨ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਕੀਤਾ ਹੈ। ਇਹ ਮੂਲਕ ਅਤੇ ਗਾਉਣ ਦੋਵੇਂ ਧੁਨੀਆਂ ਇਹਨਾਂ ਦੋ ਸ਼ਬਦਾਂ ਵਿੱਚ ਇਕੱਠੀਆਂ। ਢੂੰਡ ਸ਼ਬਦ ਹੈ ਨਾ, ਪਹਿਲਾ ਢੱਡਾ ਮੂਲਕ ਧੁਨੀ ਹੈ ਅਤੇ ਦੂਸਰਾ ਗਾਉਣ ਧੁਨੀ ਹੈਗਾ। ਇਹ ਕੇਵਲ ਗੁਰਮੁਖੀ ਵਿੱਚ ਹੈ, ਮਾਝੇ ਦੀ ਭਾਸ਼ਾ ਟਕਸਾਲੀ ਭਾਸ਼ਾ ਹੈ, ਇਹ ਬਾਕੀ ਥਾਈਂ ਨਹੀਂ ਹੈਗੀ। ਬਾਕੀ ਥਾਈਂ ਸਿਰਫ ਗਾਉਣ ਧੁਨੀਆਂ ਨੇ, ਜਿਵੇਂ ਸੰਸਕ੍ਰਿਤ ਵਾਲਿਆਂ ਨੇ ਹਿੰਦੀ ਵਾਲਿਆਂ ਨੇ ਘੜਾ ਬੋਲਣਾ ਹੋਵੇ ਤਾਂ ਨਹੀਂ ਬੋਲ ਸਕਦੇ, ਘੜਾ ਬੋਲ ਸਕਦੇ। ਘੋੜਾ ਧਰਮ ਧੰਦਾ ਇਹ ਗਾਉਣ ਧੁਨੀ ਹੈ, ਧੰਦਾ ਘੋੜਾ ਧਰਮ ਇਹ ਮੂਲਕ ਧੁਨੀ ਹੈਗੀ ਹੈ, ਦੋ ਧੁਨੀਆਂ ਢੂੰਡ ਢੂੰਡਾਈ, ਬੜਾ ਸੋਹਣਾ ਉਚਾਰਨ ਹੈ। ਇਹ ਜਿਹੜਾ ਢੂੰਡਾਈ ਸ਼ਬਦ ਹੈ ਇਹ ਈਵੜੀ ਦੀ ਬਿਹਾਰੀ ਨਾਲ ਇੱਥੇ ਬਿੰਦਾ ਸਹਿਤ ਉਚਾਰਨ ਆਉਂਦਾ, ਮੈਂ ਢੂੰਡਦਾ ਹਾਂ ਢੂੰਡਾਉਂਦਾ ਹਾਂ। ਹਾਂਜੀ,
ਸਤ ਸੰਗਤ ਮਿਲ ਹਰ ਰਸ ਪਾਈ।
ਗੁਰੂ ਦੀ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਦਾ ਰਸ ਸਵਾਦ ਪ੍ਰਾਪਤ ਕਰਦਾ ਹਾਂ।
ਤੁਰ ਮਸਤਕ ਲੇਖ ਲਿਖੇ ਹਰ ਪਾਈ।
ਜਿਨ੍ਹਾਂ ਦੇ ਮਸਤਕ ਤੇ ਤੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਮਿਹਰ ਸਦਕਾ, ਗੁਰੂ ਮਿਹਰ ਸਦਕਾ ਪ੍ਰਭੂ ਪ੍ਰਾਪਤ ਹੁੰਦਾ ਹੈ।
ਗੁਰੂ ਨਾਨਕ ਤੁਠਾ ਮਿਲੈ ਹਰ ਭਾਈ।
ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਫੁਰਮਾਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਕਿ ਗੁਰੂ ਤੁੱਠ ਜਾਂਦਾ ਹੈ ਮਿਹਰ ਕਰਦਾ ਹੈ ਅਤੇ ਫਿਰ ਆਪਣੇ ਆਤਮ ਸਰੂਪ ਪਰਮਾਤਮਾ ਨਾਲ ਮਿਲਾ ਦਿੰਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਨਾਲ ਝੋਲੀ ਭਰਨ। ਇੱਕ ਵਚਨ ਮੈਂ ਆਪ ਨਾਲ ਹੋਰ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ PTC ਚੈਨਲ ਦਾ ਵੀ ਧੰਨਵਾਦੀ ਹਾਂ, ਬਹੁਤ ਵੱਡੀ ਸੇਵਾ ਹੈ। ਕਈ ਦਫ਼ਾ ਸਾਡੇ ਕੋਲੋਂ ਸਮਾਂ ਵੱਧ ਹੋ ਜਾਂਦਾ ਪਰ ਮਾਇੰਡ ਨਹੀਂ ਕਰਦੇ, ਖਿਆਲ ਰੱਖਦੇ, ਔਰ ਇਹ ਮੈਨੂੰ ਪਤਾ ਹੈ ਵੀ ਸਮਾਂ ਇਹਨਾਂ ਦਾ ਬਹੁਤ ਕੀਮਤੀ ਆਉਂਦਾ, ਉਸ ਦੀ ਕੀਮਤ ਅਸੀਂ ਪਾ ਨਹੀਂ ਸਕਦੇ। ਪਰ ਇਹ ਮੈਸੇਜ ਦਰਬਾਰ ਸਾਹਿਬ ਜੀ ਦੇ ਗੁਰੂ ਬਾਬੇ ਦੇ ਹੁਕਮਨਾਮੇ ਰੋਜ਼ ਕਰੋੜਾਂ ਸੰਗਤਾਂ ਤੱਕ ਨਿਸ਼ਕਾਮ ਪ੍ਰੇਮ ਨਾਲ ਤੁਹਾਡੇ ਤੱਕ ਪਹੁੰਚਾਉਂਦੇ, ਔਰ ਇੱਕ ਸੰਦੇਸ਼ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਬਈ ਕੱਲ੍ਹ ਨੂੰ ਬੰਦੀ ਛੋੜ ਦਿਵਸ ਇਸ ਅਸਥਾਨ 'ਤੇ ਮਨਾਇਆ ਜਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਜਦ 52 ਰਾਜਿਆਂ ਨੂੰ ਲੈ ਕੇ ਆਏ ਨੇ ਅਤੇ ਨਗਰ ਦੀਆਂ ਸੰਗਤਾਂ ਨੇ ਦੀਪਮਾਲਾ ਕੀਤੀ, ਭਾਵੇਂ ਸਾਰੇ ਸੰਸਾਰ ਤੋਂ ਸੰਗਤਾਂ ਪਹੁੰਚ ਰਹੀਆਂ, ਸੇਵਾਦਾਰ ਪਹੁੰਚ ਰਹੇ ਨੇ, ਪਰ ਜਿਹਦੇ ਘਰ ਵਿੱਚ ਵਿਆਹ ਹੋਵੇ ਉਹ ਨਾ ਆਵੇ ਤਾਂ ਗੱਲ ਬਣਦੀ ਨਹੀਂ। ਅੰਮ੍ਰਿਤਸਰ ਨਿਵਾਸੀ ਹੋ, ਇਰਦੋ ਗਿਰਦ ਨਿਵਾਸੀ ਹੋ, ਤੁਹਾਡੇ ਚਰਨਾਂ 'ਚ ਵਿਸ਼ੇਸ਼ ਬੇਨਤੀ ਹੈ ਬਈ ਤੁਸੀਂ ਸਾਰਿਆਂ ਦੇ ਸਾਰਿਆਂ ਨੇ ਪਹੁੰਚਣਾ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਮਿਹਰਾਂ ਨਾਲ ਝੋਲੀਆਂ। ਤੁਸੀਂ ਤਾਂ ਉਸ ਨਗਰ 'ਚ ਰਹਿੰਦੇ ਹੋ ਜਿਹੜਾ ਵਸਾਇਆ ਹੀ ਗੁਰੂ ਰਾਮਦਾਸ ਮਹਾਰਾਜ ਨੇ, ਅਤੇ ਉਹਨਾਂ ਦੇ ਅਸਥਾਨ 'ਤੇ ਇਹ ਮਹਾਨ ਬਰਕਤਮਈ ਸਮਾਗਮ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਅਤੇ ਬੰਦੀ ਛੋੜ ਦਿਵਸ ਤੱਕ ਚੱਲਦੇ ਨੇ, ਸਮਾਪਨ ਤਾਂ ਹੈ। ਆਪ ਸਾਰਿਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਸਾਹਿਬ ਜੀਆਂ ਦੇ ਘਰ ਦੀਆਂ ਰੌਣਕਾਂ ਵਧਾਉਣੀਆਂ ਨੇ, ਫਿਰ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਜੀਵਨ ਦੀਆਂ ਰੌਣਕਾਂ ਵਧਾ ਦੇਣ। ਘਰ ਬਰਕਤਾਂ ਨਾਲ ਭਰ ਜਾਏਗਾ, ਹਿਰਦਾ ਪਰਮ ਰਸ ਨਾਲ ਭਰ ਜਾਏਗਾ। ਬਹੁਤ ਬਹੁਤ ਧੰਨਵਾਦ ਹੈ। ਆਓ ਆਖਰੀ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ, ਫਿਰ ਅਰਦਾਸ ਵਿੱਚ ਸ਼ਾਮਿਲ ਹੋਣਾ।
ਧੁਰ ਮਸਤਕ ਲੇਖ ਲਿਖੇ ਹਰ ਪਾਈ, ਗੁਰ ਨਾਨਕ ਤੁਠਾ ਮਿਲ ਹਰ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।